فرمانده نے ہمارا کسے سایا آیت بزیر برو دست دارد نہ زاگو دلیر. ایک پنچھی ہما ہے. اس پنچھی دا ذکر پرشین دیاں پستکاں وچ ملدا ہے. سنسکرت دیاں پستکاں وچ بھی اس دی مثال ملدی. بھائی صاحب بھائی گرداس جی نے اپنی رچناواں اپنی کبت سوئیاں وچ بھی اس پنچھی دا ذکر کیتا گیا ہے. اسلام والے لوگ اس پنچھی نو بڑا بھاگ شیل سمجھتے ہیں. یہ بھاگاں والا سمجھتے ہیں. کہندے نے کہ اے پنچھی اڑدیاں جے کسے آدمی دے سر اوپر دی لنگ جاوے تے وہ بادشاہ بن جاندا ہے. اونوں دنیا دی حکومت پراپت ہو جاندی ہے. پر وہ پنچھی ہر منک دے سر اوپر دی لنگدا نہیں, کیونکہ وہ اتنا اچا اڑدا ہے, وہ دی اتنی اچی اڈاری ہے جتھے منک دے اوپر وہ دا سایہ پہ نہیں سکدا. ہاں حضور مثال دے کے کہن لگے نے کہ دیکھو ایک ہما پنچھی ہے. وہ پنچھی جس وچ اتنی طاقت ہے کہ جس چیز دے نال او دا کھمب لنگ جاندا ہے اون او آسمان وچ لے جاندا ہے. شری گر پرتاپ سوج گرنتھ وچ ایک گھٹنا ہے. دشمیش پتا جی دے پوتر چرنا وچ نارد منی آیا ہے, جس دے سبند وچ آپ جی نے چنڈی دیوار وچ شرون کیتا ہے. نچی کل سروسری کل نارد ڈورو آیا. چنڈی دیوار دسم گرنتھ. نارد آیا ہے, او دا فقیرانہ لباس ہے, او دا درویشاں والا پہراوا ہے. ہاں دیکھن والیاں نے محسوس کیتا ہے کوئی سادھو آیا ہے, کوئی فقیر آیا ہے. او دے پاس ہور کچھ پیٹ کرن واسطے ہے ہی نہیں. ایک چیز او پیٹا کرن لی آیا ہے. او دے ہتھاں وچ کچھ کھمب سن, تے جدوں اونے قدماں وچ پیٹ کیتے تے پھر سنگت دے کچھ پیاریاں نے دیکھا کہ اے کوئی مہاتما آیا ہے جس نے گرو چرنا وچ پیٹ چڑھا دیتی ہے. پیٹ چڑھا کے کوئی سما بیٹھ کے گرو کا دیدار کر کے وہ واپس چلا گیا. دشمیش پتا جی نے وہ کھمب اٹھایا تے کھمب اٹھا کے اپنے تیر دی مکھی دے نال لگا دیتا ہے. پھر آپ جی نے حکم کیتا ہے اسی کمان تو تیر چھڈنا چاہنے ہاں, اس تیر نو لب کے لیانا ہوئے گا. کہندے نے حضور نے کمان اٹھائی, کمان سنبھال کے تیر چھڈے ہے. سکھ چار چوفیرے اندازے مطابق تیر لب دے رہے پر تیر نہیں لبا. آخر سبنا سکھا نے دشمیش پتا جی نو بینتی کیتی, حضور آجا ساڈے اندازے تو آپ جی دا تیر شاید بہتا دور جا ڈگ گئے, سانو تا ملیا ہی نہیں, لبن دی کوشش کیتی ہے لبا نہیں. بس اینا کی اندازہ ہے. منوک دی بدھی منوک دا من اپنی سیانپ دے نال گرو نو جدوں انمانن لگدا ہے, جدوں گرو دے سبند وچ وی او اندازے کرن لگ پیندا ہے, حساب لگان لگ پیندا ہے, تے او دی بدھی دی سیانپ تے گاجے چھوٹے ہو جاندے نے. کبیر جی نے کیا سی اے کپڑے تے مینے جا سکدے نے, گزاں دے نال اے ترتی جریباں نال مینی جا سکدی ہے, پتاں دے نال وی چیزاں منیاں جا سکدیاں نے, پر میرا جو رام ہے اونوں گزاں نال نہیں منیا جاندا. گجی نہ منی ہے, تول نہ تلی ہے, پاچن سیر اڈھائی گوڑی کبیر جی او منن تو رہت. او امنت ہے, اے وکری گل ہے کہ جے او چاہے تے اٹھائی قدما نال ساری ترتی من دے وے. اے او دے وے تے سمرتھ ہے کہ او چاہے تے ساری ترتی اٹھائی قدما نال من دے وے. پر منک کسے بھی طریقے نال اونوں من نہیں سکدا, ماپ نہیں سکدا, اندازہ نہیں لگا سکدا. حضور سارے پھر کے دیکھیا ہے, آپ جی دا تیر نہیں ملیا, نظر نہیں آیا. حضور نے جواب وچ فرمایا او تیر دے ترتی تے ڈگدا تے تہانوں ضرور مل جاندا. ਕਿਉਂਕਿ ਇੱਕ ਤਾਂ ਦਸ਼ਮੇਸ਼ ਪਿਤਾ ਜੀ ਦੇ ਤੀਰਾਂ ਦੀ ਨਿਸ਼ਾਨੀ ਹੈ ਕਿ ਹਰ ਤੀਰ ਦੇ ਪਿੱਛੇ ਇੱਕ ਤੋਲਾ ਸੋਨਾ ਲੱਗਾ ਹੋਇਆ ਹੁੰਦਾ, ਪਹਿਚਾਣ ਸੀ, ਉਹ ਪਹਿਚਾਣਿਆ ਜਾ ਸਕਦਾ ਸੀ, ਮਿਲ ਜਾਂਦਾ ਜੇ ਧਰਤੀ ਤੇ ਡਿੱਗਦਾ ਜੀ, ਫਿਰ ਉਹ ਤੀਰ ਕਿੱਥੇ ਚਲਾ ਗਿਆ? ਹਜ਼ੂਰ ਕਹਿਣ ਲੱਗੇ ਉਹ ਹੁਮਾ ਪੰਛੀ ਦੇ ਦੇਸ਼ ਵਿੱਚ ਚਲਾ ਗਿਆ ਜੀ। ਉਹ ਕਿਸ ਤਰ੍ਹਾਂ? ਲੋਹੇ ਦੀ ਚੀਜ਼, ਪਿੱਤਲ ਦੀ ਚੀਜ਼ ਜਾਂ ਸੋਨੇ ਦੀ ਚੀਜ਼ ਧਰਤੀ ਤੋਂ ਜੇ ਉੱਪਰ ਨੂੰ ਸੁੱਟੀਏ ਨੀਚੇ ਆ ਜਾਵੇਗੀ, ਉੱਪਰ ਨਹੀਂ ਜਾਵੇਗੀ ਨੀਚੇ ਆਵੇਗੀ। ਆਪ ਜੀ ਦਾ ਤੀਰ ਕਿਸ ਤਰ੍ਹਾਂ ਉੱਪਰ ਚਲਾ ਗਿਆ? ਹਜ਼ੂਰ ਕਹਿਣ ਲੱਗੇ ਉਹ ਜਿਹੜਾ ਸਿੱਧਾ ਸਾਦਾ ਫਕੀਰ ਆਇਆ ਸੀ, ਉਹ ਨਾਰਦ ਮੁਨੀ ਇੱਥੇ ਦੀਦਾਰ ਕਰਨ ਵਾਸਤੇ ਆਇਆ ਸੀ ਤੇ ਨਾਲੇ ਜਿਤਲਾਉਣ ਵਾਸਤੇ ਆਇਆ ਸੀ ਕਿ ਧੌਂਸਾ ਕਦੋਂ ਵੱਜੇਗਾ, ਖੰਡਾ ਕਦੋਂ ਖੜਕੇਗਾ, ਮੁਗਲਾਂ ਦੇ ਦਲ ਬਲ ਜਿਹੜੇ ਨੇ ਉਹ ਕਦੋਂ ਨਾਸ਼ ਕੀਤੇ ਜਾਣਗੇ, ਮੇਰਾ ਕੰਮ ਕਦੋਂ ਸ਼ੁਰੂ ਹੋਵੇਗਾ। ਜਦੋਂ ਨਾਰਦ ਆਵੇ ਸਮਝ ਲਵੋ ਕਿ ਕਲੇ ਦੀ ਨਿਸ਼ਾਨੀ ਹੈ, ਉਹਦਾ ਡਹਰੂ ਵੱਜਣ ਵਾਲਾ ਹੈ ਤੇ ਦੁਨੀਆਂ ਦੇ ਅੰਦਰ ਹੁੰਮਸ ਧੁੰਮਸ ਜ਼ਰੂਰ ਹੋਵੇਗੀ। ਨਾਰਦ ਆਇਆ ਸੀ, ਉਹਨੇ ਹੁਮਾ ਪੰਛੀ ਦੇ ਖੰਭ ਭੇਟ ਕੀਤੇ ਸਨ ਤੇ ਮੈਂ ਉਹਦੇ ਖੰਭ ਨੂੰ ਤੀਰ ਦੀ ਮੁਖੀ ਨਾਲ ਲਗਾ ਕੇ ਤੀਰ ਚਲਾ ਦਿੱਤਾ। ਜਿਸ ਦੇਸ਼ ਵਿੱਚ ਹੁਮਾ ਪੰਛੀ ਰਹਿੰਦਾ ਉਹ ਤੀਰ ਨੂੰ ਉੱਥੇ ਹੀ ਲੈ ਜਾ ਚੁੱਕਾ, ਹੁਣ ਉਹ ਤੀਰ ਵਾਪਸ ਨਹੀਂ ਆਵੇਗਾ। ਯਤਨ ਕਰਨ ਤੋਂ ਵੀ ਉਹ ਅਸੀਂ ਪ੍ਰਾਪਤ ਨਹੀਂ ਕਰ ਸਕਾਂਗੇ। ਇਉਂ ਕਹਿ ਕੇ ਹਜ਼ੂਰ ਨੇ ਇਸ਼ਾਰਾ ਕੀਤਾ ਕਿ ਕੁਝ ਸਮਝ ਆਈ ਤੇ ਫਿਰ ਸਿੱਖਾਂ ਨੇ ਇਹੋ ਹੀ ਬੇਨਤੀ ਕੀਤੀ ਜੋ ਅਸੀਂ ਵੀ ਅਰਦਾਸ ਤੋਂ ਪਹਿਲਾਂ ਕਹਿੰਦੇ ਹਾਂ, ਪੜ੍ਹਦੇ ਹਾਂ, ਕਹਿੰਦੇ ਵੀ ਹਾਂ, ਪਰ ਸ਼ਾਇਦ ਉਹਦੀ ਮਹੱਤਤਾ ਨੂੰ ਨਹੀਂ ਸਮਝਦੇ। ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਗੌੜੀ ਸੁਖਮਨੀ ਮਹੱਲਾ ਪੰਜਵਾਂ। ਤੇਰੀ ਗਤ ਮਿਤ ਤੂੰ ਆਪ ਜਾਣਦਾ, ਅਸੀਂ ਕੀ ਜਾਣ ਸਕਦੇ, ਸਾਨੂੰ ਕੀ ਸਮਝੇ ਉਹਨੇ ਕੀ ਕਰਨਾ ਹੈ, ਉਹ ਕੀ ਕਰਨਾ ਚਾਹੁੰਦਾ। ਮਨੁੱਖ ਦੀਆਂ ਸਿਆਣਪਾਂ ਤੇ ਸੋਚਾਂ ਬਣਾਏ ਹੋਏ ਪ੍ਰੋਗਰਾਮ ਤਰੇ ਤਰਾਏ ਰਹਿ ਜਾਂਦੇ। ਹਾਂ ਹਜ਼ੂਰ, ਅਸੀਂ ਨਹੀਂ ਸਮਝ ਸਕੇ, ਆਪਣੀ ਗਤ ਮਿਤ ਤੁਸੀਂ ਆਪ ਹੀ ਜਾਣੋ। ਹਜ਼ੂਰ ਕਹਿਣ ਲੱਗੇ ਜਿਵੇਂ ਹੁਮਾ ਪੰਛੀ ਦਾ ਖੰਭ ਜਿਸ ਵੀ ਚੀਜ਼ ਦੀ ਮੁਖੀ ਨਾਲ ਲੱਗ ਜਾਂਦਾ ਉਹਨੂੰ ਆਪਣੇ ਦੇਸ਼ ਵਿੱਚ ਪਹੁੰਚਾ ਦਿੰਦਾ, ਇਸੇ ਤਰ੍ਹਾਂ ਇਹ ਜੋ ਗੁਰੂ ਕੀ ਬਾਣੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਖਸ਼ਿਸ਼ ਕੀਤੀ ਏ, ਇਹ ਵਾਹਿਗੁਰੂ ਦੀ ਬਾਣੀ, ਇਹ ਨਿਰੰਕਾਰ ਦੀ ਬਾਣੀ, ਨਿਰੰਕਾਰ ਦੇ ਦੇਸ਼ ਵਿੱਚੋਂ ਆਈ ਏ। ਜਦੋਂ ਕਿਸੇ ਮਨੁੱਖ ਦੇ ਮਨ ਦੀ ਵਿਰਤੀ ਦੀ ਮੁਖੀ ਨਾਲ ਇਹ ਸ਼ਬਦ ਲੱਗ ਜਾਂਦਾ, ਸ਼ਬਦ ਜੁੜ ਜਾਂਦਾ ਬਾਣੀ ਦੇ ਨਾਲ, ਕਿਸੇ ਦਾ ਮਨ ਟਿਕ ਜਾਂਦਾ ਤੇ ਫਿਰ ਉਸ ਮਨੁੱਖ ਦੇ ਮਨ ਨੂੰ ਇਹ ਗੁਰੂ ਕਾ ਸ਼ਬਦ, ਗੁਰੂ ਦੀ ਬਾਣੀ ਆਪਣੇ ਸੱਚਖੰਡ ਦੇਸ਼ ਲੈ ਜਾਂਦੀ ਏ। ਪਿਆਰ ਲੱਖੋ ਸ੍ਰੀ ਦਾ ਸਰੀਰ ਵਿੱਚ ਰਹਿੰਦਿਆਂ ਹੋਇਆਂ ਵੀ ਉਹ ਨਿਰੰਕਾਰ ਦੇ ਦੇਸ਼ ਵਿੱਚ ਰਹਿੰਦਾ। ਇਸੇ ਕਰਕੇ ਹੀ ਤੇ ਇਹ ਵਿਚਾਰ ਆਈ ਏ ਕਿ ਇਹ ਠੀਕ ਲੋਗਨ ਸਿਓ ਮੇਰਾ ਠਾਠਾ ਬਾਗਾ ਆਸਾ ਮਹੱਲਾ ਪੰਜਵਾਂ। ਦੁਨੀਆਂ ਵਿੱਚ ਰਹਿੰਦਾ ਹਾਂ, ਦੁਨੀਆਂ ਦੀ ਇੱਛਾ ਕੋਈ ਨਹੀਂ, ਬਾਜ਼ਾਰ ਵਿੱਚ ਵੀ ਲੰਘਿਆ ਹਾਂ ਪਰ ਸੌਦਾ ਖਰੀਦਣ ਦੇ ਨਜ਼ਰੀਏ ਨਾਲ ਨਹੀਂ, ਕਿਉਂਕਿ ਅਣਗਿਣਤ ਲੋਕ ਬਾਜ਼ਾਰ ਵਿੱਚ ਲੰਘਦੇ ਨੇ, ਸਾਰੇ ਤਾਂ ਖਰੀਦਦੇ ਨਹੀਂ। ਦੁਨੀਆਂ ਮੈਂ ਹੂੰ, ਦੁਨੀਆਂ ਕਾ ਤਲਬਗਾਰ ਨਹੀਂ ਹੂੰ, ਬਾਜ਼ਾਰ ਸੇ ਗੁਜ਼ਰਾ ਹੂੰ ਲੇਕਿਨ ਖਰੀਦਾਰ ਨਹੀਂ, ਖਰੀਦਾਰ ਨਹੀਂ। ਦੁਨੀਆਂ ਵਿੱਚ ਰਹਿ ਕੇ ਵੀ ਉਹ ਮਨੁੱਖ ਦੁਨੀਆਂ ਤੋਂ ਉੱਪਰ ਹੈ, ਦੁਨੀਆਂ ਦੇ ਨਾਲ ਉਹਦੀ ਕੋਈ ਬਹੁਤੀ ਲਗਨ, ਬਹੁਤਾ ਲਗਾਓ ਨਹੀਂ, ਜਿਸ ਦਾ ਮਨ ਗੁਰੂ ਦੇ ਸ਼ਬਦ ਦੇ ਖੰਭ ਦੇ ਨਾਲ ਜੁੜ ਜਾਂਦਾ, ਜਿਸ ਦੇ ਮਨ ਦੀ ਵਿਰਤੀ ਦੇ ਮੁਖੀ ਨੂੰ ਗੁਰੂ ਕੀ ਬਾਣੀ ਦਾ ਸ਼ਬਦ ਲੱਗ ਜਾਂਦਾ, ਉਹ ਫਿਰ ਸਰੀਰ ਵਿੱਚ ਰਹਿੰਦਿਆਂ ਹੋਇਆਂ ਵੀ ਅਕਾਲ ਪੁਰਖ ਵਾਹਿਗੁਰੂ ਦੇ ਦੇਸ਼ ਵਿੱਚ ਰਹਿੰਦਾ। ਤਾਂਹੀਓ ਤਾਂ ਗੁਰੂ ਅਰਜਨ ਦੇਵ ਜੀ ਨੇ ਫਰਮਾਇਆ, ਨਾਨਕ ਦਾਸ ਮੁਖ ਤੇ ਜੋ ਬੋਲੈ ਈ ਹਾਂ ਊ ਹਾਂ ਸੱਚ ਹੋਵੇ ਧਨਾਸਰੀ ਮਹੱਲਾ ਪੰਜਵਾਂ। ਹਾਂ, ਇਹ ਹੁਮਾਯੂ ਪੰਛੀ ਦੀ ਮਿਸਾਲ ਦੇ ਰਹੇ ਨੇ। ਦਸ਼ਮੇਸ਼ ਪਿਤਾ ਜੀ ਨੇ ਉਹਦੇ ਖੰਭ ਦੀ ਵਿਸ਼ੇਸ਼ਤਾ ਦੇ ਸੰਬੰਧ ਵਿੱਚ ਸਾਦਿਕ ਸਿੱਖਾਂ ਨੂੰ ਸਮਝਾਇਆ ਤੇ ਇਹੋ ਹੀ ਮਿਸਾਲ, ਇਹੋ ਪ੍ਰਮਾਣ ਦੇ ਕੇ ਕਹਿ ਰਹੇ ਨੇ ਕਿਸੇ ਕੋਈ ਵੀ ਮਨੁੱਖ ਹੁਮਾ ਪੰਛੀ ਦੇ ਖੰਭਾਂ ਦੇ ਸਾਇਆ ਦੇ, ਕਹਿੰਦੇ ਨੇ
ਬਜ਼ੇਰ ਨੀਚੇ ਆ ਜਾਵੇ। ਜੇ ਕੋਈ ਮਨੁੱਖ, ਕੋਈ ਵੀ ਮਨੁੱਖ ਹੋਵੇ, ਕਿਸੇ ਜਾਤੀ ਦਾ ਹੋਵੇ, ਕਿਸੇ ਦੇਸ਼ ਦੇ ਇਲਾਕੇ ਦਾ ਹੋਵੇ, ਜੇ ਕੋਈ ਵੀ ਮਨੁੱਖ ਹੁਮਾ ਪੰਛੀ ਦੇ ਖੰਭਾਂ ਦੀ ਛਾਇਆ ਦੇ ਸਾਇਆ ਦੇ ਨੀਚੇ ਆ ਜਾਵੇ, ਤੇ ਫਿਰ ਕੀ ਹੋਵੇਗਾ? ਉਸ ਹਮਾਯੂ ਪੰਛੀ ਦੇ ਖੰਭਾਂ ਦੇ ਸਾਇਆ ਦੇ ਨੀਚੇ ਰਹਿਣ ਦੇ ਕਾਰਨ ਕੀ ਹੋਵੇਗਾ? ਬਰੋ ਦਸਤਦਾਰ ਨਾ ਜਾਗੋ ਦਲੇਰ। ਕਹਿੰਦੇ ਨੇ ਜਾਗੋ, ਫਾਰਸੀ ਵਿਚ ਕਹੂਏ ਨੂੰ ਕਾਂ, ਬੜਾ ਮਨਹੂਸ ਪੰਛੀ ਹੈ, ਪਿਆਲਾ ਖੋਸ ਰਿਹਾ। ਮਨਹੂਸ ਪੰਛੀ ਕਿਤੇ ਪਹਿਲਾਂ ਤਾਂ ਇਹ ਬਹਿੰਦਾ ਹੀ ਨਹੀਂ, ਪਰ ਜੇ ਕਿਤੇ ਇਹਦਾ ਦਾਹ ਲੱਗ ਜਾਵੇ ਤੇ ਕਿਸੇ ਦੇ ਸਿਰ ਤੇ ਬੈਠ ਜਾਵੇ, ਲੋਕ ਬੜਾ ਵਹਿਮ ਕਰਦੇ ਨੇ, ਪਿਆਲਾ ਖੋਸ ਰਿਹਾ। ਕਿਉਂਕਿ ਇਹਦਾ ਨਿਵਾਸ ਚੰਗੇ ਥਾਵਾਂ ਵਿਚ ਨਹੀਂ ਹੁੰਦਾ। ਇੱਕ ਤਾਂ ਇਹਦਾ ਗੰਦਗੀ ਨਾਲ ਸੁਲ ਕੇ, ਤੇ ਦੂਸਰਾ ਇਹਦਾ ਬਹੁਤਾ ਟਿਕਾਣਾ ਉਹਨਾਂ ਥਾਵਾਂ ਵਿੱਚ ਹੈ ਜਿੱਥੇ ਮਾਸ ਰੁਲਦਾ ਹੋਵੇ, ਹੱਡੀਆਂ ਰੁਲਦੀਆਂ ਹੋਣ, ਜਿੱਥੇ ਗਿਲਾਨੀ ਵਾਲਾ ਵਾਤਾਵਰਨ ਹੋਵੇ। ਤੋ ਹਜ਼ੂਰ ਕਹਿੰਦੇ ਨੇ ਕਿ ਠੀਕ, ਦੇਖੋ ਜੇ ਕੋਈ ਮਨੁੱਖ, ਜੇ ਕੋਈ ਪੰਛੀ ਹੁਮਾਯੂ ਪੰਛੀ ਦੇ ਖੰਭਾਂ ਦੇ ਸਾਇਆ ਦੇ ਨੀਚੇ ਆ ਜਾਵੇ, ਤੇ ਕਹਿੰਦੇ ਨੇ ਵੀ ਕੋਈ ਵੀ ਕਹੂਆ, ਕੋਈ ਵੀ ਕਾਂ ਦਲੇਰ ਹੋ ਕੇ ਉਹਦੇ ਉੱਪਰ ਆਪਣਾ ਹੱਥ ਮਾਰਨ ਦਾ ਯਤਨ ਨਹੀਂ ਕਰਦਾ ਉਹਦੇ ਉੱਪਰ, ਫਿਰ ਕਾਂ ਦਲੇਰ ਹੋ ਕੇ ਆਪਣਾ ਹੱਥ ਮਾਰਨ ਦੀ ਜੁਰਤ ਨਹੀਂ ਕਰਦਾ, ਉਹ ਦਲੇਰਾਨਾ ਤਰੀਕੇ ਦੇ ਨਾਲ ਉਹਨੂੰ ਚਪਟ ਨਹੀਂ ਮਾਰੇਗਾ, ਉਹਦਾ ਕੁਝ ਨੁਕਸਾਨ ਨਹੀਂ ਕਰ ਸਕੇਗਾ। ਐਸ਼ਾ ਦੇਖਣ ਨੂੰ ਤੇ ਤੂੰ ਮਨੁੱਖ ਹੈ, ਪਰ ਜਿਹੜੇ ਤੇਰੇ ਕਰਮ ਨੇ ਉਹ ਕਾਂ ਦੇ ਨਾਲ ਵੀ ਨੀਚੇ ਨੇ।